ਇੱਕ ਪਿੰਡ ਦਾ ਲੜਕਾ ਦਿਲ ਦੇ ਵਿੱਚ ਵਿਰਾਗ ਉੱਠਿਆ ਕਿ ਗ੍ਰਿਸ ਦੇ ਝੰਜਟਾਂ ਦੇ ਵਿੱਚ ਕੀ ਰਹਿਣਾ ਹੈ, ਸਾਧੂ ਹੋ ਜਾਈਏ। ਉਹ ਇਕੱਲਾ ਮਾਪਿਆਂ ਦੇ ਲੜਕਾ ਸੀ। ਇਕੱਲੇ ਲੜਕੇ 'ਤੇ ਮਾਪਿਆਂ ਦੀਆਂ ਬੜੀਆਂ ਹੀ ਆਸਾਂ ਉਮੀਦਾਂ ਹੁੰਦੀਆਂ ਹੈ, ਖਾਸ ਕਰਕੇ ਹਿੰਦੁਸਤਾਨ ਦੇ ਅੰਦਰ, ਕਿ ਅਸੀਂ ਬੱਚੇ ਦੀ ਸ਼ਾਦੀ ਕਰਾਂਗੇ, ਸਾਡੀ ਸੇਵਾ ਕਰਨਗੇ, ਕਿਉਂਕਿ ਬੱਚਾ ਔਰ ਜੋ ਘਰਵਾਲੀ ਨੂੰਹ ਹੁੰਦੀ ਹੈ ਉਹ ਹਮੇਸ਼ਾ ਉਹਨਾਂ ਦੀ ਸੇਵਾ ਕਰਦੇ ਆ, ਪਾਸ ਰਹਿੰਦੇ ਹੈ। ਜਦ ਇਸ ਤਰ੍ਹਾਂ ਕਿਸੇ ਦਾ ਬੱਚਾ ਇਹ ਕਹਿ ਦੇਵੇ ਕਿ ਮੈਂ ਸਾਧੂ ਹੋਣਾ ਹੈ, ਤਾਂ ਘਰ ਵਾਲਿਆਂ ਨੂੰ ਸੁਭਾਵਕ ਹੀ ਮੁਸ਼ਕਲ ਬਣ ਜਾਂਦੀ ਹੈ, ਪਰੇਸ਼ਾਨੀ। ਉਹ ਪਰਿਵਾਰ ਗੁਰੂ ਗੋਬਿੰਦ ਸਿੰਘ ਦਾ ਨਾਮ ਲੇਵਾ ਸੀ, ਅਨੰਦਪੁਰ ਸਾਹਿਬ ਗਏ। ਉਹਨਾਂ ਨੇ ਸਾਰੀ ਹਾਲਤ ਦੱਸ ਦਿੱਤੀ ਕਿ ਸਾਡਾ ਲੜਕਾ ਜੋ ਹੈ ਇਹ ਸ਼ਾਦੀ ਨਹੀਂ ਕਰਾਉਣਾ ਚਾਹੁੰਦਾ, ਕਹਿੰਦਾ ਮੈਂ ਬਾਲ ਬ੍ਰਹਮਚਾਰੀ ਰਹੂੰਗਾ, ਸਾਧੂ ਬਣੂੰਗਾ। ਗੁਰੂ ਗੋਬਿੰਦ ਸਿੰਘ ਸਾਹਿਬ ਪੁੱਛਣ ਲੱਗੇ, ਕਿਉਂ ਵੀ ਬੇਟਾ, ਤੂੰ ਕੀ ਸਮਝ ਕੇ ਸਾਧੂ ਹੋਣ ਲੱਗਿਆ ਹੈ, ਕੀ ਸਮਝ ਕੇ ਸ਼ਾਦੀ ਨਹੀਂ ਕਰਾਉਣ ਲੱਗਿਆ? ਉਹ ਕਹਿਣ ਲੱਗਿਆ, ਸੰਸਾਰ ਜਿਹੜਾ ਹੈ, ਗ੍ਰਸਤ ਜਿਹੜਾ ਹੈ, ਦੁੱਖਾਂ ਦਾ ਘਰ ਹੈ। ਉਹ ਕਹਿਣ ਲੱਗੇ, ਬਈ ਇਹ ਤਾਂ ਠੀਕ ਹੈ, ਪਰ ਤਿਆਗੀ ਨੂੰ ਵੀ ਬਹੁਤ ਸਾਰੇ ਦੁੱਖ ਮੁਸੀਬਤਾਂ ਚੱਲਣੀਆਂ ਪੈਂਦੀਆਂ ਹਨ। ਬਾਹਰ ਹਰ ਚੀਜ਼ ਦੀ ਲੋੜ ਹੈ, ਕੁੱਲੀ ਦੀ, ਗੁੱਲੀ ਦੀ, ਜੁੱਲੀ ਦੀ। ਤੋ ਉਹ ਕਹਿੰਦੇ, ਅਸੀਂ ਤੈਨੂੰ ਗ੍ਰਸਤ ਧਰਮ ਔਰ ਸਾਧੂ ਧਰਮ ਦੋਨੇ ਹੀ ਦੱਸ ਦਿੰਦੇ ਹਾਂ, ਅੱਗੇ ਤੈਨੂੰ ਜਿਹੜਾ ਅੱਛਾ ਲੱਗੇ ਉਹ ਤੂੰ ਕਰ ਲੈ। ਕਹਿਣ ਲੱਗੇ, ਬਈ ਕੋਈ ਬਿਰਖਤ ਸਾਧੂ ਕਿਸੇ ਪਿੰਡ ਦੇ ਪਾਸ ਰਹਿੰਦਾ ਹੁੰਦਾ ਸੀਗਾ, ਕਿਸੇ ਦੇ ਘਰ ਮੰਗਣ ਨਹੀਂ ਜਾਂਦਾ ਸੀ ਆਪਣੇ ਪੇਟ ਵਾਸਤੇ। ਅਗਰ ਕੋਈ ਆਪਣੀ ਸ਼ਰਧਾ ਮੁਤਾਬਕ ਉਹਦੇ ਖਾਣ ਵਾਸਤੇ ਅੰਨ ਪਾਣੀ ਦੇ ਜਾਂਦਾ ਤਾਂ ਉਹ ਖਾ ਲੈਂਦਾ ਸੀਗਾ, ਕਿਸੇ ਨੂੰ ਸਵਾਲ ਨਾ ਪਾਉਣਾ। ਉਹਨੇ ਆਪਣੀ ਜ਼ਿੰਦਗੀ ਦਾ ਬੜਾ ਸਖਤ ਮਾਮੂਲ ਬਣਾ ਰੱਖਿਆ ਸੀਗਾ। ਤੁਹਾਨੂੰ ਪਤਾ ਹੀ ਹੈ, ਭਗਵਾਨ ਹਰ ਇੱਕ ਦੀ ਪ੍ਰੀਖਿਆ ਵੀ ਕਰਦਾ ਹੈ, ਦਿੰਦਾ ਵੀ ਹੈ। ਬਹੁਤ ਲੋਕਾਂ ਦੀ ਪ੍ਰੀਖਿਆ ਕਰਦੇ ਕਰਦੇ ਉਹ ਆਪ ਹੀ ਪ੍ਰੀਖਿਆ ਦੇ ਵਿੱਚ ਫਸ ਜਾਂਦੇ ਹੈ। ਤੋ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹੈ ਉਹ ਕਹਿੰਦੇ ਆ ਮਹਾਤਮਾ, ਕਿ ਕਿਸੇ ਦੀ ਪਰਮਾਤਮਾ ਪ੍ਰੀਖਿਆ ਨਾ ਲਵੇ। ਕਹਿਣ ਲੱਗੇ, ਉਹ ਸਾਧੂ ਗਾਮ ਦੇ ਬਾਹਰ ਰਹਿੰਦਾ ਹੁੰਦਾ ਸੀਗਾ, ਕਿਸੇ ਦਾ 3 ਦਿਨ ਲੰਘੇ ਅੰਨ ਪਾਣੀ ਨਾ ਮਿਲਿਆ, ਭੁੱਖਾ ਪਿਆਸਾ ਆਪਦਾ ਜੋ ਭਜਨ ਮਿਲਿਆ ਸੀ ਉਹ ਕਰ ਛੱਡਦਾ ਸੀਗਾ। ਅਖੀਰ ਦਿਲ ਦੇ ਵਿੱਚ ਖਿਆਲ ਆਇਆ ਕਿ ਹੱਥ ਪੈਰ ਉੱਦਮ ਸਭ ਕੁਛ ਦਿੱਤਾ ਹੈ, ਚਲੋ ਮੰਗ ਲਈਏ। ਜਦ ਉਹ ਪਿੰਡ ਦੇ ਅੰਦਰ ਵੜਿਆ, ਦਿਲ 'ਚ ਖਿਆਲ ਆਇਆ ਕਿ ਤੇਰਾ ਤਾਂ ਇਹ ਪਰਨ ਕੀਤਾ ਸੀ ਵੀ ਕਿਸੇ ਤੋਂ ਮੰਗਣਾ ਨਹੀਂ। ਆਖਰ ਇੱਕ ਘਰ ਦੇ ਅੰਦਰ ਸ਼ਾਦੀ ਰਚੀ ਹੋਈ ਸੀ, ਅਨੇਕ ਆਦਮੀ ਖਾ ਖਾ ਚਲੇ ਜਾ ਰਹੇ ਸੀਗੇ, ਪਰ ਉਹਦਾ ਇਹ ਪਰਨ ਸੀ ਕਿਸੇ ਤੋਂ ਮੰਗਣਾ ਨਹੀਂ। ਉੱਥੇ ਜਾ ਕੇ ਇੱਕ ਪਾਸੇ ਹੋ ਕੇ ਖੜ ਰਿਹਾ। ਹੁਣ ਤੁਹਾਨੂੰ ਪਤਾ ਹੀ ਹੈ ਕਿ ਉਸ ਵਕਤ ਗਰੀਬ ਕੰਨੀ ਆਮ ਸ਼ਾਦੀਆਂ ਦੇ ਵਿੱਚ ਕਿਹਦੀ ਨਿਗਾਹ ਹੁੰਦੀ ਹੈ, ਰਿਸ਼ਤੇਦਾਰਾਂ ਕੰਨੀ ਨਿਗਾਹ ਹੁੰਦੀ ਹੈ। ਹੁਣ ਉਹਦਾ ਕਿਸੇ ਨੇ ਅੰਨ ਪਾਣੀ ਦਾ ਕੋਈ ਤਵੱਜੋ ਨਾ ਦਿੱਤੀ। ਉਹ ਹਰੀ ਇੱਛਾ ਕਹਿ ਕੇ ਮੁੜਿਆ ਆਇਆ, ਆ ਕੇ ਉਹਨੇ ਕਿਸੇ ਨੂੰ ਬਦਦੁਆ ਨਹੀਂ ਦਿੱਤੀ, ਭਗਵਾਨ ਦਾ ਬੁਰਾ ਨਹੀਂ ਮਨਾਇਆ, ਲੋਕਾਂ ਦਾ ਬੁਰਾ ਨਹੀਂ ਮਨਾਇਆ, ਆ ਕੇ ਆਪਣੇ ਭਜਨ ਵਿੱਚ ਬੈਠ ਗਿਆ। ਭਗਵਾਨ ਨੇ ਫਿਰ ਪ੍ਰੀਖਿਆ ਵਾਸਤੇ ਉੱਥੇ ਇੱਕ ਦੂਤ ਭੇਜਿਆ ਕਿ ਵੀ ਦੇਖ, ਤੂੰ ਮੇਰਾ ਬੜਾ ਪਿਆਰਾ ਸਾਧੂ ਹੈ, ਮੈਂ ਤੇਰੀ ਭਗਤੀ 'ਤੇ ਬੜਾ ਖੁਸ਼ ਹੈ, ਅਗਰ ਜੇ ਤੂੰ ਕਵੇਂ ਤਾਂ ਇਸ ਪਿੰਡ ਨੂੰ ਮੈਂ ਸਾੜ ਦੇਵਾਂ। ਉਹ ਹੁਣ ਭਜਨ ਕਰਨ ਵਾਲਾ ਸੀ, ਉਹ ਕਹਿਣ ਲੱਗਿਆ, ਜੀ ਪਿੰਡ ਵਾਲਿਆਂ ਦਾ ਕੀ ਕਸੂਰ ਹੈ, ਅਗਰ ਤੂੰ ਉਹਨਾਂ ਦੇ ਵਿੱਚ ਵਸ ਜਾਂਦਾ ਤਾਂ ਮੈਨੂੰ ਖਾਣਾ ਜ਼ਰੂਰ ਮਿਲਦਾ, ਉਹ ਆਪਣੇ ਆਪ ਹੀ ਦਿੰਦੇ ਜਾਂ ਇੱਥੇ ਦੇ ਜਾਂਦੇ ਅਗਰ ਤੂੰ ਵਸਦਾ ਉਹਨਾਂ ਦੇ ਵਿੱਚ। ਉਹ ਲਾਜਵਾਬ ਹੋ ਕੇ ਦੂਤ ਵਾਪਸ ਭਗਵਾਨ ਕੋਲ ਮੁੜ ਗਿਆ ਕਿ ਜੀ ਉਹਨੇ ਤਾਂ ਇਹ ਜਵਾਬ ਦਿੱਤਾ ਹੈ, ਨਾ ਤਾਂ ਉਹ ਵਡਿਆਈ 'ਚ ਫਸਿਆ, ਨਾ ਉਹ ਹੀਰ ਸ਼ਾਹ 'ਚ ਆਇਆ, चुप रहे। कहिंदे देख बेटा जे साधु होना है तो यह जा बनी, हुण कहिंदे तैनूं असीं गृहस्थी का धर्म दस दिंदे हैं। गृहस्थ का धर्म है दान करना, अपनी दसनोह की मेहनत करनी, भुखे प्यासे नूं अन्न पानी खवाउणा। कहण लगे एक जंगल दे अंदर कबूतर और कबूतरी दो रह रहे सी, एक जोड़ा गृहस्थी जीवन बतीत कर रहे सन। उत्थे रात नूं एक शिकारी आ गया, सर्दी का मौसम सी, सर्दी सता रही सी। उस जोड़े ने सोचा कि अपने घर अतिथि आया है, आपां इस नूं कोई अन्न पानी खिला नहीं सकते क्योंकि आपां जानवर हैं, अपने पास कोई अन्न पानी नहीं हुंदा गा, बस उही है जिहड़ा चुंझ दे विच पा लिया, शाम नूं खा लिया, तड़के का कोई इंतजाम नहीं हुंदा गा, हुण की करिए। कबूतरी नूं कबूतर कहण लग्या कि मैं उद्यम करदा हाँ, पिंड दे विचों कोई लकड़ी तुकदी थियाई तो मैं चुक लिआऊंगा। पिछले जमानियां दे अंदर अज दी तरह बिजली तां नहीं हुंदी सीगी, तो हिंदुस्तान दे अंदर आम तौर दे उत्ते लोग पिंडां दे अंदर धुएं पान दे हुंदे सन। भई कोई आया गया राही आम सेक ले, कोई जानवर ही पाले दा मारे आके कोले बैठ जावे, आपदी सर्दी दूर कर ले, प्राण बचा ले। वो लकड़ी सारी रात धुखदी रहिंदी सी, उत्थे एक छोटी जी जिन्नी को जानवर चक सकदा सी उन्नी को लकड़ी चुक लिया, लिया के उसने उपर बैठ के उस दरखत दे थले सिट दित्ती। वो जिहड़ा शिकारी सी वो देखदा है भई एक अग कित्थों आई, उत्तों उन्होंने अपना जो आलना सीगा वो ढा के सिट दिता भी होर तां इत्थे कोई लकड़ी नहीं, ये छोटिया छोटिया लकड़ियां नूं इह जला लेगा फिर आपे वड्डियां उद्यम कर लेगा। खैर उसने वो डके भी परमात्मा का शुक्र करन लग्या भी देखो एक कबूतरा ने मेरे वास्ते की कुछ किया है। वो अग धुखी नेड़े तेड़े उन्हें होर लकड़ियां देखियां, लिया के बड़ा सारा भांबड़ मचा के उसने आपका सीता दूर किया, शरीर चुस्त होया, आखिर पेट मंगदा सीगा। कबूतरी कहन लगी देख तू उद्यम किया है, इहदा सीत दूर होया, क्यों ना मैं इहदे विच छलांग लगा के इसका खाज बन जावा। वो कहन लग्या देख बच्चों नूं कौन पालेगा, औरत ही पाल सकती है, मर्द वास्ते बड़े मुश्किल हो जाते हैं और औरत तो बगैर मर्द वैसे भी खुआर हुंदा है, मैं ही इहदा खाज बना। आखिर दोने वो कहन लगी भी पत्नी का भी बुरा हाल हुंदा है, पति तो बगैर वह भी किस कम है, अगर दोने मिलके चलन तद ही ठीक है, तू मर्द है तू पिछे रह। आखिर उन्हां दोनों ने जिहड़ा कबूतर सीगा सलाह करके उस दे विच कुद गया, कबूतरी भी विछोड़ा ना सहार सकी, वह भी उहदे विच डिग पई। वो सारा कुछ शिकारी देख रहा सीगा, दिल दे विच ख्याल आया कि वेख बई इन्हां ने गृहस्थ धर्म की किस तरह पालना की है और किन्नी कुर्बानी की है। उन्हें जो कुछ आपदे पास सी जानवरों नूं फौण वाले जाल वगैरह सब तोड़ दिते और वो भी एक नाम लैण वास्ते तैयार होया, आखिर पिछों भगत पदवी नूं प्राप्त होया। तो गुरु गोबिंद सिंह कहन लगे भी देख बेटा साधु होना है तो उस संत जैसा होना है, किसी नूं बददुआ नहीं देनी गी, किसी का बुरा नहीं चितबना, भगवान के पाने विच रहना है, भुख देवे नंग देवे जो उहदी मर्जी देवे, और जे गृहस्थी बनना है तो इस जैसा बनना है।
Once a boy who used to live in one village of Punjab thought that what is the use of having the householder's life? He felt like becoming a renunciate. So he told his parents that he is not going to get married and is not going to live a householder's life as the other people do, because he wants to become a renunciate. He does not want to bear the sufferings of the householder. Because in India, the parents rely on their children, especially on their sons, because it is a custom in the India that the sons and their wives, they always help and take care of the parents. That is why they always hope that in their end time, in their old age, their children will come to the rescue and they will help them. So when that boy said that he does not want to get married and he wants to lead a renunciate life. They were surprised and they were upset also, because they had hoped very much that he would come to help them, he would take care of them when they will become old. So it was natural for them to feel sorry and feel sad about it. That family was initiated by Guru Gobind Singh. So they took him, they took that boy to Guru Gobind Singh and told the master that, "Master, this boy does not want to get married. He wants to lead a life of renunciate, and that is why he says that he does not want to live a householder's life. And we have hoped so much that he would grow up, get married and take care of us. But now when he has grown up, he does not want to get married and live a householder's life." Guru Gobind Singh ji asked him that, "Dear son, tell me, why do you want to become a renunciate? Why don't you want to live a householder's life? Understanding what you have decided, thinking what you have decided that you will live a renunciate's life and not a householder's life." That boy replied that, "Master, I do not want to bear the sufferings, to suffer the sufferings of the householder's life, because there are many problems in the householder's life. And that is why I have decided that I will remain celibate, do the devotion of Lord and live like a renunciate." Guru Gobind Singh ji said that, "Dear son, there are many problems in the householder's life as well as in the life of the renunciate. Because the renunciates are also not very happy. After all, they also need the food to eat. They also need a house to live in. They also need clothes and everything for their maintenance. That is why you should not think that it is very easy to live a life of the renunciate. So you should think about it very carefully before you make any decision." Then Guru Gobind Singh told him that, "Okay, I will give you the example of two people. I will tell you that how one should live a life of renunciate and how one should live a life of householder. And then you should decide that what you want to become." Then Guru Gobind Singh told him two stories about one of a renunciate and one of a householder. He told him that there used to live one renunciate who used to do the devotion of Lord. He used to live outside one village. He would always sit under a tree and do the devotion of Lord. He had vowed that he would not go to beg for food from anyone. If anybody would come with the food, he would accept that and eat that in the will of God. And if nobody would come to give him any food, he would not go asking for it. Many times it would happen that for many days nobody would bring any food to him, but he had made the vow that he would not go asking for the food, so he would not go in the village and ask for the things. He would remain happy in the will of God and do the devotion of Lord. He was so much devoted to God that he would never curse anyone if people would come and blame him and taunt him, and he would always remain happy in the will of God. Many times it happens that when anyone does the devotion of Lord, God sometimes puts them to the test, because he wants to test that how much devoted that soul is. So according to that, once God Almighty put him to the test, for 3 days continuous, nobody came from the village to give him any food. Now because he had not eaten food for the last 3 days, he became very hungry and he thought that when God has given me this healthy body, when he has given me hands and feet and I can walk, I can do everything, why not I go in the village and ask for the things, ask for the food and eat? It is possible that the people in the village are busy and they cannot come to give me any food. So if I go there, they will give me food. So he decided to go in the village. He got up from his place and went in the village. On the way up, again the thought came in his mind that, "Oh man, you had decided that you had vowed that you will never go ask for the things. Why you are now breaking your vow? Why you are going in the village and why you are going to beg for the food?" Anyway, when he came in the village, he saw that there was one wedding ceremony and people were very much enjoying that. They were feeding their relatives and all the people who were invited there. He thought that, "Well, since I have come in the village, I should not go back without eating food. But I will keep my vow also. I will not ask for the food." He sat in one corner in front of that wedding ceremony. He did not ask for any food. You know that when anything like that is happening, any wedding ceremony or any party like thing is happening, nobody pays any attention to the poor person, because everybody is busy doing their work and they are enjoying their own thing. So nobody paid any attention to him, and as a result nobody came to offer any food to him. After that thing was over, after that party was over, he came back to his place where he used to sit under the tree, becoming happy in the will of God. He did not curse those people. He did not have any ill thoughts for them. He did not blame God. He did not have any bad feelings for anyone. He was simply happy in the will of God. And he sat there under the tree and again started doing his devotion. Still he was hungry and he did not complain for anything. That was a very severe test which God had put him to. And in a way he passed that test. But again God wanted to put one more test. So he sent one of his messengers to him with a message. That messenger came to that sadhu and told him that God has told me to tell you that you are very good devotee of mine and I am very proud of your devotion. You have not broken your vow and you have maintained your devotion and you did not curse anyone, you did not blame anyone when you were not given the food. What do you want? If you want, I can burn that village who did not respect you, who did not appreciate you and who did not give food to you. Tell me, what can I do for you? That sadhu humbly replied that, O Lord, I want nothing. I want only your love and devotion. Why should I curse those people who did not feed me? Why should I blame you because I was not fed? If you had dwelt within them, they would have brought food to me over here as they were doing in the past. And even when I went in the village, if you had dwelt in those people where I was sitting, they would have given me very good food to eat. Because it was not in your will that I should be fed on that day. Because it was not in your will that they should bring food to me. That is why it did not happen. So why should I curse them or why should I blame you? I have learned that I should remain happy in the will of God. And that is why I always remain happy in your will. No matter what you give, I accept that. Hearing that, God was also very much pleased. So Guru Gobind Singh told him that if you want to become a sadhu, if you want to become a renunciate, you should develop qualities like that. You should not complain for any sufferings or any hardships which may come in the will of God. And you should always remain happy in the will of God. If you want to become sadhu, you should become a sadhu like him. Then he told him another story of the householder. He said that the duty of the householder is to work honestly and earn the livelihood by the honest means. And from the earnings, the householder should be able to donate to the needy people, to the poor people and to the religious people. It is the duty, it is the religion of the householders. He told him the story of one pigeon, a male pigeon and a female, who used to live on one tree. And once it so happened that one hunter, it was the time of winter, one hunter somehow lost his way and he came shivering and he sat under the tree where that pigeon couple was living. When they saw that hunter shivering in the cold, they felt very pitiful and very gracious, but they did not have anything to offer to that hunter. Because they were householders, they felt the responsibility of taking care of that hunter because they thought that he had come to their home. They considered that tree as their home. So that male pigeon told that female pigeon that, dear one, since this hunter has come to our home, I feel the responsibility of him and I feel that we should do something for him. But what can we do? There is nothing around here which we can burn to give him some warmth so that he can become comfortable and warm. Then he thought that he should go in the village to try to find some burning wood. In those days in India, there were no electricities. So what people used to do in the village, in one common place, they would burn some fire and they would keep that fire burning on all night long so that if any traveler was going through that village and if he wanted any warmth, he would stop by there and remove his coal, or if any animal would want to come and sit by that fire, he could do that. So that pigeon went to that village and he found one small piece of wood which was burning. Whatever he could bring, he brought that, and from the branch of the tree where he was living, he dropped that burning wood. Now that hunter was surprised to see that fire, even though it was very little, but still it was a lot for him because he was shivering in the cold, and he was surprised to see that fire over there. When he looked up, he understood that the pigeon had brought, and he understood that the pigeon was trying to serve him. Now, because that hunter was very much tired and shivering, he could not get up to collect any small woods and leaves. So the pigeon thought that he is not capable of collecting any material, any wood or anything to burn. Why not I break my nest and give it to him so that he can burn that nest and remove his coal? So both of them broke their home, that nest, and threw that nest on that fire, and then there was the fire to remove the coal of that hunter. When that hunter became all right, when his coal was removed, he felt hungry because he had not eaten his food. Now the pigeon did not have anything, because you know that only the human beings store the food in their homes, not the animals, not the birds. They collect only that much which they can eat. They do not have any stores. So according to that, they did not have any food. And also if they had anything, it was not going to be sufficient for that hunter. So now there was a problem of feeding that hunter, that guest. So both the male and female pigeons started arguing with each other, because both of them wanted to jump in the fire so that the hunter could eat them. The male pigeon said that I should go and jump in the fire so that he can eat me, because you have to stay in the world to take care of the kids, and without the mother, the children cannot find comfort, and you will have to take care of them. And I don't have to live in this world anymore, because I have done my job, and you should live in this world to take care of the kids. And she said that, no, that is not true, O my Lord. When you will be dead, what will be left for me in this world? It is my duty, it is my time to sacrifice my life, because my life will have no honor, no meaning when you will be dead. When both of them were fighting, the hunter could not understand anything, but somehow he could feel that they were fighting over that matter, because they wanted to maintain their religion of hospitality. They wanted to be hospitable and they wanted to serve the guest. Finally, they came to an agreement in which the female pigeon allowed that male pigeon to sacrifice himself. And as soon as he jumped in that fire to become the food for that hunter, the female pigeon also left the body, and she also jumped in the fire and she also left the body. That hunter was seeing everything, and he was very wise, so he understood all story. After that, he gave up all the things which he had, all his arms and everything, and he gave up his job of the hunter, and he also became a devotee of Lord. Later on, he became a devotee, a bhakta. So Guru Gobind Singh told that boy that, look here, O dear son, if you want to become a householder, you should become the householder like that pigeon. That pigeon, in order to serve the needy, in order to serve the guest, he even broke his home and he even sacrificed his own life. So Guru Gobind Singh told him that if you want to become a sadhu, if you want to become a renunciate, you should become a sadhu like the sadhu I have told you. And if you want to become a householder, you should become a householder like that pigeon.
So, aap dekhe Kabir Sahib di shabd rakha janda hai. Kabir Sahib kehnde hai, जे ग्रह करे तो धर्म कर, नहीं तो कर वैराग। अगर जे तू गृहस्थी बनना है तो इस तरह का बन, दसनोह की किरत कर, उस चों सत संगत दे विच खर्च कर, नहीं तो वैराग कर। वो कहन लगे वैरागी हो के फिर बंधन दे विच पड़े, उहदे बहुत माड़े कर्म है, क्योंकि बहुत सारे आदमी या औरतां सारी जिंदगी दिल दे विच वैराग रखते हैं कि असी शादी नहीं करावांगे। जब बुढ़ेपा आ जाता है फिर शादी कराने की सोचते हैं, साथी भी एक दूजा महसूस करता है। थानू पता ही है कि अलग अलग ख्याल बन जाते हैं, फिर निभदी नहीं, अलग अलग हो जाते हैं, वो ना तित्र रहते हैं ना बटेरे बनते हैं।
सो ब्रीफ हिम ऑफ कबीर साहब इज प्रेजेंटेड इन फ्रंट ऑफ यू। ही सेज दैट इफ यू डोंट वांट टू बिकम अ हाउस होल्डर देन यू बिकम अ रिनन्शिएट, एंड इफ यू डोंट वांट टू बिकम अ रिनन्शिएट यू शुड बिकम अ हाउस होल्डर ऑफ सच अ काइंड। Like I have mentioned earlier, it is the duty of the householder to earn the living by the honest means, and to serve the sadh sangat from that money, from their own earnings. He says that it is not good to first remain renunciate for the major part of your life and then come back to the life of the householder. Many times it is seen that people first decide to live a life of renunciate. They do not want to get married, they do not want to have a family, but when they become old, in the later part of their life, they feel the necessity of getting married, and then it becomes problem for them, because at that time of their life they are neither on this side nor on the other side.
Main raag ka ang kar mere tu pagat kar na tar kar
ਕਬੀਰ ਸਾਹਿਬ ਕਹਿੰਦੇ ਆ ਕਿ ਦੋਨੇ ਹੀ ਮਾਰਗ ਅੱਛੇ ਹੈ, ਚਾਹੇ ਤੁਸੀਂ ਤਿਆਗੀ ਬਣ ਕੇ ਭਗਤੀ ਕਰੋ ਜਾਂ ਗ੍ਰਿਸਤੀ ਬਣ ਕੇ ਭਗਤੀ ਕਰੋ, ਲੇਕਿਨ ਇੱਕ ਦੇ ਵਿੱਚ ਮਜ਼ਬੂਤ ਹੋ ਜਾਓ। ਇਹ ਨਹੀਂ ਕਿ ਸ਼ਾਦੀ ਦੀ ਸਾਰੀ ਜ਼ਿੰਦਗੀ ਮਾਲਾ ਫੇਰਦੇ ਰਹੇ, ਸ਼ਾਦੀ ਨਾ ਕਰਾਈ, ਆਪਣੀ ਸ਼ਾਦੀ ਨਾ ਕਰਾਈ, ਪਰਾਈਆਂ ਔਰਤਾਂ ਦੇ ਨਾਲ ਖੇ ਮਿੱਟੀ ਖਾਂਦੇ ਰਹੇ, ਵਿਭਚਾਰ ਕਰਦੇ ਰਹੇ, ਔਰ ਦੁਨੀਆ 'ਚ ਵੀ ਬਦਨਾਮ, ਅੰਦਰੋਂ ਮਨ ਵੀ ਅਸ਼ਾਂਤ ਰਿਹਾ। ਇਸੇ ਤਰ੍ਹਾਂ ਉਹ ਕਹਿਣ ਲੱਗੇ ਵੀ ਦੋਨੇ ਹੀ ਰਸਤੇ ਅੱਛੇ ਹੈ, ਚਾਹੇ ਗ੍ਰਿਸਤੀ ਬਣੋ ਚਾਹੇ ਵਿਰਾਗੀ ਬਣੋ। ਔਰ ਵਿਰਾਗ ਹੈ ਤਾਂ ਵਿਰਾਗ ਪੂਰਾ ਹੋਣਾ ਚਾਹੀਦਾ, ਅਗਰ ਗ੍ਰਿਸਤ ਹੈ ਤਾਂ ਗ੍ਰਿਸਤ ਧਰਮ ਦੇ ਅੰਦਰ ਤੁਹਾਨੂੰ ਪੂਰੇ ਉਤਰਨਾ ਚਾਹੀਦਾ ਹੈ।
ਕਬੀਰ ਸਾਹਿਬ ਸੇਜ਼ ਦੈਟ ਬੋਥ ਦਿਸ ਵੇਜ਼ ਆਰ ਗੁੱਡ, ਵੈਦਰ ਯੂ ਚੂਜ਼ ਦ ਵੇ ਆਫ ਰਿਨੰਸ਼ੀਏਟ ਔਰ ਦ ਵੇ ਆਫ ਦ ਹਾਊਸ ਹੋਲਡਰ, ਬਟ whatever way you adopt, you should be firm in that, you should be determined to adopt that and to practice that, and you should be strong in that path, whether it is householder's path or the path of the renunciate. You can do the devotion of Lord in the life of renunciate as well as in the life of the householder, but it is not good not to get married, think about becoming renunciate and not becoming renunciate in the mind, always go on thinking about other women, always go on indulging with the other women without getting married. It is not a good thing. He says that whether you take up the path of the renunciate or the path of the householder, you should be firm in that, you should be determined to follow that path, because it is not a bad thing to live a householder's life. You can still do the devotion of Lord, but it is not a good thing to show that you are renunciate and in your within you are even worse than the householder. So that is why here he says that it is not good thing for you to have to go on moving the rosary of the other people's women without getting married, because in that way you will be defamed in the world, and moreover you will always remain upset in your mind.
Yaad rakho, agar thode dil andar santan da swaroop da viraag hai, unna de naam da viraag hai, tuhanu ant samay unna de milap de hi ਖਿਆਲ ਆਉਣਗੇ। ਬੇਸ਼ੱਕ ਤੁਹਾਡੀਆਂ ਅੱਖਾਂ ਬੰਦ ਹੈ, ਨਬਜ਼ ਵੀ ਖੜੀ ਕਿਉਂ ਨਹੀਂ, ਅਗਰ ਤੁਹਾਨੂੰ ਕੋਈ ਛੇੜੇਗਾ ਤਾਂ ਤੁਹਾਡੇ ਦਿਲ 'ਚ ਇਹ ਹੀ ਆਏਗਾ ਕਿ ਮਹਾਰਾਜ ਜੀ ਆਏ ਹਨ, ਮਹਾਰਾਜ ਜੀ ਲੈਣ ਆਏ ਹੈ। ਐਸੇ ਖਿਆਲ ਮੈਂ ਖੁਦ, ਮੇਰਾ ਜਾਤੀ ਤਜਰਬਾ ਹੈ, ਦੇਖੇ ਹੈ। ਔਰ ਮੈਂ ਇੱਕ ਜਾਤੀ ਤਜਰਬਾ ਇੱਕ ਮਹਾਜਨ ਦਾ ਦੱਸਦਾ ਹੁੰਦਾ ਸੀਗਾ ਕਿ ਉਹਨੇ ਬਾਹਰੀ ਰੂਪ 'ਤੇ ਤਾਂ ਸ਼ਾਦੀ ਨਾ ਕਰਾਈ, ਵੈਸੇ ਦਿਲ ਦੇ ਵਿੱਚ ਇਹ ਖਿਆਲ ਹੁੰਦਾ ਸੀਗਾ ਵੀ ਕਿਤੋਂ ਨਾ ਕਿਤੋਂ ਔਰਤ ਜ਼ਰੂਰ ਮਿਲ ਜਾਵੇ। ਬੁੱਢਾ ਹੋਇਆ, ਆਖਰ ਮੌਤ ਨੇ ਆ ਕੇ ਰਿਹਾ, ਸਾਹਸ ਕਦੇ ਰੁਕਦਾ ਸੀ ਕਦੇ ਚੱਲਦਾ ਸੀ, ਬੇਸੁਰਤ ਸੀ। ਜਦ ਅਸੀਂ ਉਹਦੇ ਪਾਸ ਗਏ, ਕਿਉਂਕਿ ਮੈਂ ਆਯੁਰਵੈਦਿਕ ਦਾ ਕੰਮ ਕਰਦਾ ਸੀਗਾ, ਦਵਾਈ ਦਿੰਦਾ ਸੀਗਾ, ਜਦ ਉਸਦੀ ਜਾ ਕੇ ਨਬਜ਼ ਨੂੰ ਹੱਥ ਲਾਇਆ, ਹੁਣ ਸਾਰੀ ਜ਼ਿੰਦਗੀ ਔਰਤ ਦੀ ਮਾਲਾ ਫੇਰੀ ਸੀਗੀ, ਉਹ ਕਹਿਣ ਲੱਗਿਆ ਕਿ ਗਾਨਾ ਬੰਨਦੇ ਹੋ, ਕਿਉਂਕਿ ਹਿੰਦੁਸਤਾਨ ਦੇ ਅੰਦਰ ਲੜਕੀ ਗਾਨਾ ਅਤੇ ਬਾਂਹ ਦੇ ਉੱਤੇ ਤਾਗਾ ਬੰਨਦੀ ਸੀਗੀ, ਉਹਨੂੰ ਕਹਿੰਦੇ ਗਾਨਾ ਬੰਨਦੇ ਹੋ। ਤਾਂ ਕਹਿਣ ਦਾ ਭਾਵ ਇਹ ਮੌਤ ਆਵਾਜ਼ ਮਾਰ ਰਹੀ ਸੀ, ਸਾਹ ਰੁਕ ਰੁਕ ਕੇ ਆਉਂਦਾ ਸੀ, ਘਰਦਿਆਂ ਨੇ ਸੱਦਿਆ ਵੀ ਕੋਈ ਦਵਾਈ ਦਿਓ, ਅਤੇ ਉਹਦਾ ਖਿਆਲ ਉਸ ਪਾਸੇ ਸੀਗਾ.
ਆਲਵੇਜ਼ ਰਿਮੈਂਬਰ ਦੈਟ ਇਫ ਯੂ ਆਰ ਇਨੰਸ਼ੀਏਟ ਇਨ ਯੋਰ ਵਿਦਿਨ ਐਂਡ ਇਫ ਯੂ ਹੈਵ ਦ ਯਰਨਿੰਗ ਫਾਰ ਦ ਮਾਸਟਰ, ਇਫ ਯੂ ਹੈਵ ਦ ਯਰਨਿੰਗ ਫਾਰ ਦ ਸ਼ਬਦ, ਫਾਰ ਦ ਨਾਮ ਆਫ ਦ ਮਾਸਟਰ, ਐਟ ਦ ਟਾਈਮ ਆਫ ਦ ਡੈਥ ਯੂ ਵਿਲ ਹੈਵ ਦ ਮਾਸਟਰ, ਯੂ ਵਿਲ ਸੀ ਦ ਮਾਸਟਰ ਕਮਿੰਗ ਟੂ ਟੇਕ ਯੋਰ ਸੋਲ ਅਪ. ਈਵਨ ਦੋ ਯੋਰ ਆਈਜ਼ ਮੇ ਬੀ ਕਲੋਜ਼ਡ, ਈਵਨ ਦੋ ਯੂ ਮੇ ਨੋਟ ਬੀ ਏਬਲ ਟੂ ਬ੍ਰੀਥ ਪ੍ਰੋਪਰਲੀ, ਬਟ ਸਟਿਲ whenever you will be moved or touched you will always feel and you will ask this question that has the master come, because the remembrance, the thought of the master will so much in your within that you will see and feel only him at the time of the death if you have developed the real renunciation for him and real yearning for him. But if you have had the renunciation, so called renunciation of the world, and if you had the yearning of the world at the time of the death, you will have the same thoughts. This is my personal experience, that whatever thoughts you have during your lifetime, the same thoughts bother you even when you are about to leave the body. Once there was one merchant who was on his deathbed. He did not get married in his lifetime, but he was not celibate in his thoughts. He would always think about the woman, but he did not get married. When he was about to leave the body, at that time I was practicing Ayurvedic medicine. So the family called me to see if I could give any medicine to him. And when I went there, at that time he was not able to breathe properly and he was sort of unconscious. So I took his arm in my hand to feel the pulse. And he thought that I was tying the wedding thread on his arm. Because in India it is the custom that when anyone is going to get married, they put the wedding thread on the arm. So he thought that somebody was tying the wedding thread on his arm. So he asked me that, are you tying the wedding thread to me? So I mean to say that he had the thoughts of getting the woman, even though he did not get married, still the thought was bothering him. So when I held his arm for feeling the pulse, he thought that I was tying the wedding thread.
Tari tu do pali girai ke ਸਾਤਨ ਕਰੀ ਬੈਰਾਗੀ ਅਨਰਾਗ ਟੂਟੀ ਮੀ ਭਗਤੀ ਕਰੀ ਤਾਂ ਕਾ ਨਾਮ ਸਪੂਤ ਮਾਇਆ ਤਾਰੀ ਮਸ਼ ਕਰੀ ਕੇਤੇ ਹੀ ਗਏ
ਉਹਨਾਂ ਨੇ ਗਰੀਬ ਘਰਾਂ 'ਚ ਵੀ ਜਨਮ ਲਿਆ, ਅਮੀਰਾਂ 'ਚ ਵੀ ਜਨਮ ਲਿਆ. ਮੈਂ ਦੱਸਦਾ ਹੁੰਦਾ ਉਹਨਾਂ 'ਤੇ ਨਾ ਗਰੀਬੀ ਦਾ ਅਸਰ ਹੁੰਦਾ ਨਾ ਅਮੀਰੀ ਦਾ ਅਸਰ ਹੁੰਦਾ ਹੈ, ਉਹ ਪ੍ਰਭੂ ਭਗਤੀ ਵਿੱਚ ਹੀ ਮਗਨ ਰਹਿੰਦੇ ਹੈ.
ਸੇਂਟਸ ਐਂਡ ਮਹਾਤਮਾਸ ਕਮ ਇਨ ਦਿਸ ਵਰਲਡ ਐਜ਼ ਐਨ ਐਗਜ਼ਾਮਪਲ. They have been born in the poor families as well as in the rich families, and I have often said that neither they are affected by the poverty nor they are affected, tempted by the richness, because they remain devoted, they remain intoxicated in the devotion of Lord.
Kabir Sahib ne taana aun ke apna pet paalya, parivar di parvish kiti, lekin kise agge apne pet vaste hath nahi pasare.
Kabir Sahib weaved the cloth for the cloth, and he worked hard to maintain his family, to maintain himself, but he did not stretch his hands in front of others, he did not beg for the things.
Guru Nanak ne kheti kiti aur kheti cho apni parvish kiti aur us cho vi langar vich seva paunde rahe.
Guru Nanak sahib did the farming, and from that job of farming he supported himself, and moreover from his earning he used to donate, he used to share with the other of the satsangha.
Isse tarah Ravi Das ne sari zindagi juttiyan gatt gatt ke guzara kita, aur jo us juttiyan di gatt da thoda bahuta paisa aunda si us to apna aur parivar da guzara kita.
In the same way Ravi Das mended the old shoes all his life long, and he earned money by doing that job, and he maintain himself as well as family from that earning.
Isse tarah मुहम्मद साहब ने व्यापार किया, व्यापार दे अपना और बीवी बच्चों का गुजारा किया।
इन द सेम वे प्रॉफिट मुहम्मद डिड ट्रेडिंग, ही वाज अ ट्रेडर एंड ही मेंटेन हिज फैमिली, हिज वाइफ एंड चिल्ड्रन बाय दैट जॉब।
इस तरह महाराज सावन सिंह कृपाल सिंह ने भी अपनी पेंशन अंदर गुजारा किया और अपनी परवरिश की, सात संगत की मुफ्त सेवा की।
मास्टर सावन सिंह एंड मास्टर कृपाल सिंह ऑल्सो लिव्ड ऑन द पेंशन विच दे यूज टू गैट, दे सपोर्टेड देयर फैमिली बाय दैट मनी एंड इवन फ्रॉम दैट मनी दे हेल्प्ड द सर्व द सात संगत।
महाराज सावन सिंह हथी खेती करवाते रहे है, जब उन्हों का अंत समा आया सीगा परी संगत दे विच बोलिया सीगा भई अगर जे मैथों किसी ने लैना है तो वो मेरे ना याद होवे तो मंग सकता है, मैं जी तो लैना उन्हों माफ़ किया, मैं सारी जिंदगी संगत का पेट्रोल ही बालिया है या सब्जी खाधी है जिस दी मैं माफ़ी मंगता है, और सारी जिंदगी उन्होंने सात संगत की मुफ्त सेवा की।
मास्टर सावन सिंह जी इवन यूज टू डू द जॉब ऑफ फार्मिंग इन हिज लास्ट डेज, इन हिज एंड टाइम वंस इन फ्रंट ऑफ द संगत ही सेड दैट इफ I owe money to anyone, he should come forward and I will pay him. And if anyone owes any money to me, I forgive him. He does not need to pay me. And he said that in my whole life, I have either used the gas, the petrol of the Sangat, from the Sangat's money, or the vegetable from that fund. And for that also, I apologize. He used to say that in my whole life, I have not spent even 1 cent of the Sangat's money.
So Kabir Sahib can say that जिथे परमात्मा ने जन्म देता चाहे गरीबी अंदर भी जन्म देता है उस दे विच ही रह के अगर कोई भगती करता है गरीबी के अंदर रह के ही कहिंदे वो परमात्मा गुरु का सपुत्र है, उहदा प्यारा है। जो लोग मायाधारी है वह तो रब नूं मशकरियां करते हैं, तुहानूं पता ही है कि वह खुद भगती नहीं करते गे, वह पुजारी लोगों नूं पैसे दे देंदे है भाई साडी अरदास कर दी, हिंदुस्तान च रवाज है पंडित नूं कहिंदे है बई तू इतने 100 रुपया की माला फेर दी, और पंडित दा बेचारे दा ध्यान किसे पासे हुंदा है, हाथ विच गुथली च हाथ पाया हुंदा है, उहदे नाल माला दे मणके गिणी जांदा है।
सो कबीर साहब सेड दैट ही हू डज द डिवोशन ऑफ लॉर्ड इन वट एवर कंडीशन ही हैज़ बीन बॉर्न, वेदर ही इज बॉर्न इन द रिच फैमिली और पुअर फैमिली, ही हू डज द डिवोशन ऑफ लॉर्ड ही इज द रियल सन ऑफ ऑलमाइटी लॉर्ड एंड लॉर्ड इज ऑलवेज प्लीज्ड विद हिम। And he says that the people who have a lot of maya, the wealthy people, they are playing jokes, they are playing a mockery to Almighty Lord, because they do not do the devotion of Lord, and also they do not let other people do the devotion of Lord. What the people do in India, the wealthy people, they give a lot of money to the pandits, to the priests, and they tell them to pray for them. And those poor pandits and priests, what they do, they do not do the prayers honestly, because they are paid for it. Their mind is wandering somewhere else and their hand is moving the rosary and with their mouth they are doing the prayers.
Atari maskare ke te gaye utam kabir sab jag nirdhana के सत नाम तने होए।
कबीर साहब कहते हैं कि साड़ी नज़र अंदर सारी दुनिया निर्धन है, क्योंकि इतों का कमाया होया पैसा इतने या बैंकों च रह जाना है या पुतों पोतरिया को रह जाना है, वो साढ़े नाल नहीं जाएगा। असली धनवंते कौन है? जिन्हों के कोल नाम का धन है, सतनाम का धन है, क्योंकि उस धन ने साढ़े नाल जाना है।
कबीर साहब सेज दैट इन माई विजन आई कैन सी दैट एवरीबडी इन दिस वर्ल्ड इज पुअर, दे ऑल आर पॉपर, बिकॉज वट एवर वेल्थ दे हैव कलेक्टेड इधर इट विल रिमेन इन द बैंक और इट विल रिमेन विद द चिल्ड्रन, नॉट नो वेल्थ ऑफ दिस वर्ल्ड विल गो विद दैम। हु आर द रिच वंस इन दिस वर्ल्ड? ओनली दोज हू हैव द वेल्थ ऑफ नाम, only those who are initiated by the master are the rich ones, because the wealth of the naam is the only thing which will go with them.
kahat kabir nirdhan hai soi कहत कबीर निरता न है सोई जाके हृदय नाम न होई.
कबीर says that he who does not have the name in his heart is the poor.
क्योंकि नाम तो बगैर ऐ संसार दी कोई वस्तु साडे नाल नहीं जाएगी. गुरु नानक साहब कहंदे है बिन नामे को संग न साथी मुक्ते नाम ते आमणिया.
Because nothing else from this world except the naam will go with us. Guru Nanak Sahib also says that without naam except naam there is no other who is our companion. That is why we get the liberation only by doing the devotion of naam.
Kavi sav jag nirdhana tanvanta nahi koi tanvanta so jani जाके सतनाम तन होई खाए पकाए लुटाए दे कर ले अपना काम चलती बिरिया रे नरा
कबीर साहब कहिंदे सियाणा उही आदमी है जो नेक कमाई करके अपने पेट विच पाउंदा है बचदा साथ संगत दे विच ला दिंदा है. वह कहिंदा जिहड़ा बचिया है पता नहीं रात नूं पियां दा अल्ट फेल हो जाना है दिल दी हरकत रुक जानी है तेरे नाल की जाएगा.
कबीर साहब सेज दैट ओनली ही इज वाइज हु वर्क्स फॉर हिज लाइवलीहुड ऑनेस्टली eats what he has earned, uses what he has earned, and rest what is left spends in the sat sangat. Because you never know that what you have collected, what you have collected, what is going to happen to it. It is possible that in the night time when you are sleeping your heart may fail and you will die, and all the money which you have collected will be left for the others.
खाई पकाए लुटाए दे कर ले अपना काम चलती बिरिया रे नरा संग न चले छदाम कबीर माया रूखड़ी की दातार खावत खर्चत मुकत गए संचत नरक द्वार.
कबीर साहब कहंदे है कि माया दो तारी तलवार है इनू किसे पासे चलाओ उधर ही इसने अपना काम कर देना है. अगर साध संगत दे विच लाउने हो कमा के ते थानू यह मुक्ति दे द्वार दे ते पचा दिंदी है तुहाडा जीवन सफल बना दिंदी है. अगर इस नू भैड़े कमां दे विच खर्च करदे हो या जोड़ के रख दिंदे हो तो कहण लगे थानू यह नरक दे द्वारे ते भी लै जांदी है.
कबीर साहब से दैट द माया और द वेल्थ इज अ डबल एज्ड सोर्ड नो मैटर इन व्हाट साइड और फॉर व्हाट पर्पस यू यूज इट विल हैव द रिजल्ट्स. If you use it for the Sangat, for the good cause, it will take you to the real home, it will help you in your devotion. Whereas if you either collect the Maya and leave it in this world, or if you spend it for the bad cause, it can take you to the door of the hell.
Guru Nanak de mata pita ne bada zor laya ਕਿ ਬੱਚਾ ਕਿਸ ਤਰ੍ਹਾਂ ਵਪਾਰ ਦੇ ਅੰਦਰ ਪੈ ਜਾਵੇ ਕਿਉਂਕਿ ਉਹ ਖੱਤਰੀ ਘਰਾਣੇ ਅੰਦਰ ਪੈਦਾ ਹੋਏ ਸਨ. ਭਾਈ ਬਾਲੇ ਨੂੰ ਭੇਜਿਆ ਕਿ ਬਈ ਇਸ ਨੂੰ ਕੋਈ ਵਪਾਰ ਵਗੈਰਾ ਦਾ ਵੱਲ ਦੱਸਣਾ. ਪੈਸੇ ਦਿੱਤੇ ਅੱਗੇ ਉਹਨਾਂ ਨੂੰ ਕੁਛ ਸਾਧੂ ਮਿਲੇ. ਉਹਨਾਂ ਨੇ ਸੋਚਿਆ ਕਿ ਇਦੋਂ ਵਪਾਰ ਹੋਰ ਕਿਹੜਾ ਚੰਗਾ ਹੋ ਸਕਦਾ ਹੈ. ਉਹ ਜਿਹੜੇ ਪੈਸੇ ਸੀ ਉਹਨਾਂ ਨੂੰ ਅੱਛਾ ਖਾਣਾ ਬਣਾ ਕੇ ਖਵਾ ਦਿੱਤਾ. ਜਦ ਘਰ ਆਏ ਪਿਤਾ ਨੇ ਥੱਪੜ ਲਾਏ ਕਿ ਤੂੰ ਚੰਗਾ ਵਪਾਰ ਕੀਤਾ ਹੈ. ਉਹ ਕਹਿਣ ਲੱਗਿਆ ਪਿਤਾ ਜੀ ਤੁਸੀਂ ਜੋ ਕਿਹਾ ਸੀ ਅੱਛਾ ਜਿਹਾ ਵਪਾਰ ਕਰਨਾ ਅਤੇ ਇੱਦੋਂ ਵਪਾਰ ਹੋਰ ਕਿਹੜਾ ਚੰਗਾ ਹੋ ਸਕਦਾ ਹੈ?
ਗੁਰੂ ਨਾਨਕਸ ਪੇਰੈਂਟ ਟਰਾਈਡ ਦੇਅਰ ਬੈਸਟ ਸੋ ਦੈਟ ਗੁਰੂ ਨਾਨਕ ਸ਼ੁੱਡ ਗੈਟ ਇਨਵੋਲਵਡ ਇਨ ਦਾ ਟ੍ਰੇਡਿੰਗ ਬਿਜ਼ਨਸ ਬਿਕੋਜ਼ ਹੀ ਵਾਜ਼ ਫਰੋਮ ਦਾ ਟ੍ਰੇਡਿੰਗ ਕਮਿਊਨਿਟੀ ਹੀ ਵਾਜ਼ ਬੋਰਨ ਇਨ ਦਾ ਟ੍ਰੇਡਿੰਗ ਫੈਮਿਲੀ ਟ੍ਰੇਡਰਸ ਫੈਮਿਲੀ ਸੋ ਭਾਈ ਬਾਲਾ ਵਾਜ਼ ਕਾਲਡ ਸੋ ਦੈਟ ਹੀ ਕੁਡ ਟੀਚ ਸਮ ਸਕਿੱਲਸ ਆਫ ਦਾ ਟ੍ਰੇਡਿੰਗ ਆਫ ਦਾ ਬਿਜ਼ਨਸ to Guru Nanak, and Guru Nanak's father gave him some money and told him that he should do some good merchandise. On his way, when they were going to do some business, Guru Nanak met with some sadhus and he spent all that money for serving those sadhus and came back empty-handed. When Guru Nanak's father came to know about that, he slapped Guru Nanak and he got upset at him. And Guru Nanak replied that, "Father, you told me to do very good merchandise. And what can be the better merchandise with the money which you gave me than serving the sadhus?"
Kabir maya ru khadi do phal ki datar khavat kharchat mukat gaye ਸੰਚਤ ਨਰਕ ਦੁਆਰ ਖਾਨ ਖਰਚਨ ਬਹੁ ਅੰਤਰਾ ਮਨ ਮੇ ਦੇਖ ਵਿਚਾਰ ਏਕ ਖਵਾਏ ਸਾਧਕੋ ਏਕ ਮਿਲਾਏ ਸ਼ਾਰ।
ਕਬੀਰ ਸਾਹਿਬ ਕਹਿੰਦੇ ਆ ਕਿ ਮਾਇਆ ਨੂੰ ਵੀ ਖਰਚਣ ਦਾ ਬੜਾ ਅੰਤਰ ਹੈ, ਬੜਾ ਭੇਦ ਹੈ। ਇੱਕ ਆਦਮੀ ਸਾਧੂ ਸੰਗਤ ਦੇ ਵਿੱਚ ਪੈਸਾ ਲਾਉਂਦਾ ਹੈ, ਇੱਕ ਆਦਮੀ ਸ਼ਰਾਬਾਂ ਕਬਾਬਾਂ ਦੇ ਵਿੱਚ ਭੈੜੇ ਖੋਟੇ ਕਰਮਾਂ ਦੇ ਵਿੱਚ ਮਾਇਆ ਨੂੰ ਲਾਉਂਦਾ ਹੈ।
ਕਬੀਰ ਸਾਹਿਬ ਸੇਜ਼ ਦੈਟ ਦੇਅਰ ਇਜ਼ ਮਚ ਡਿਫਰੈਂਸ ਇਨ ਸਪੈਂਡਿੰਗ ਦਾ ਮਨੀ ਵਿਚ ਯੂ ਹੈਵ ਕਲੈਕਟਿਡ। ਇਟ ਇਜ਼ ਅ ਮੈਟਰ ਆਫ ਗ੍ਰੇਟ ਅੰਡਰਸਟੈਂਡਿੰਗ that where we have to spend the money. There is a person who spends the money in the service of the sadhu, of the sangat, and there is another person who spends his money in the wine and in the other things, the other bad things of the world.
Kabir sahib kehnde hai gur bin maala pher de gur bin dinde daan gur bin daan haram hai jai puchho ved pran.
Kabir sahib says that those who move the rosary and do the devotion of Lord without the guidance of the master, those who give the donation and help the others without the guidance of the master, all those people's good deeds will bear no fruit. You may ask the Vedas, Puranas, the holy scriptures, they will also tell you that whatever you do without the guidance of the master will not bear any fruit.
Khan kharchane bahu antara ਮਨ ਮੇ ਦੇਖ ਵਿਚਾਰ ਏਕ ਖਵਾਏ ਸਾਧਕੋ ਏਕ ਮਿਲਾਏ ਛਾਰ ਸੋ ਪਾਪਨ ਕਾ ਮੂਲ ਹੈ ਏਕ ਰੁਪਈਆ
ਕਬੀਰ ਸਾਹਿਬ ਕਹਿੰਦੇ ਆ ਕਿ ਪੈਸੇ ਜਮ੍ਹਾਂ ਕਰਕੇ ਰੱਖਣੇ, ਇਹ ਅਸੀਂ ਇੱਕ ਕਿਸਮ ਦਾ ਪਾਪ ਨੂੰ ਇਕੱਠਾ ਕਰ ਰਹੇ ਹਾਂ। ਅਗਰ ਸਾਧੂ ਹੋ ਕੇ ਇਸ ਮਾਇਆ ਦੇ ਨਾਲ ਪਿਆਰ ਪਾਈ ਬੈਠਾ ਹੈ, ਉਹ ਕਹਿਣ ਲੱਗੇ ਬਈ ਉਹ ਸਾਰਾ ਦਿਨ ਭਜਨ ਨਹੀਂ ਕਰ ਸਕਦਾ ਗਾ, ਬਲਕਿ ਮਾਇਆ ਦਾ ਹੀ ਸੰਸਾ ਲੱਗਿਆ ਰਹੇਗਾ। ਸਾਧੂ ਦਾ ਤਾਂ ਇਹ ਕੰਮ ਹੈ ਕਿ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਅਮੀਰ ਬਈ ਲੰਗਰ 'ਚ ਪਾ ਜਾਂਦੇ ਆ, ਗਰੀਬ ਖਾ ਜਾਂਦੇ ਆ।
ਕਬੀਰ ਸੇਜ਼ ਦੈਟ ਕਲੈਕਟਿੰਗ ਐਂਡ ਹੋਲਡਿੰਗ ਦਾ ਮਨੀ, ਹੋਲਡਿੰਗ ਦਾ ਮਨੀ ਇਜ਼ ਲਾਈਕ ਕਲੈਕਟਿੰਗ ਦਾ ਸਿੰਸ, ਹੋਲਡਿੰਗ ਦਾ ਸਿੰਸ। ਹੀ ਸੇਜ਼ ਦੈਟ ਇਫ ਵਨ ਇਜ਼ ਕਾਲਡ ਸਾਧੂ ਔਰ ਇਫ ਵਨ ਇਜ਼ ਸਾਧੂ ਐਂਡ ਸਟਿਲ ਹੀ ਇਜ਼ ਕਲੈਕਟਿੰਗ ਐਂਡ ਹੋਲਡਿੰਗ ਦਾ ਮਨੀ, ਹੀ ਇਜ਼ ਨੋਟ ਅ ਸਾਧੂ ਬਿਕੋਜ਼ ਹੀ ਵਿਲ ਨੋਟ ਫਾਈਂਡ ਐਨੀ ਟਾਈਮ ਐਨੀ ਓਕੇਜ਼ਨ ਫੋਰ ਡੂਇੰਗ ਦਾ ਮੈਡੀਟੇਸ਼ਨ। ਹੀ ਵਿਲ ਆਲਵੇਜ਼ ਗੋ ਔਨ ਥਿੰਕਿੰਗ ਅਬਾਊਟ ਦਾ ਮਾਇਆ ਵਿਚ ਹੀ ਇਜ਼ ਕਲੈਕਟਿਡ। Master Sawan Singh Ji used to say that the perfect sadhu, what does he do with the maya, what does he do with the money? He used to say that the rich people give him the money and he spends that money for the langar of the poor people. He does not keep, he does not hoard any money with him.
So paapne ka mool hai, ek rupiya rokam, sadhu hoye sang reh kare, mite na sansaar so स्वार्थ का सब कोई सगा सारा ही जग जान बिन स्वार्थ आदर करे सोई संत सुजान
कबीर साहब कहते हैं दुनिया ਕਿਸੇ ਪਾਸ ਤਨ ਹੈ ਬੇਸ਼ੱਕ ਉਹ ਕੁਛ ਨਹੀਂ ਵੀ ਲੱਗਦਾ ਉਹਦੇ ਨਾਲ ਫਟ ਰਿਸ਼ਤੇਦਾਰੀ ਗੰਢ ਲੈਂਦੇ ਹੈ ਯਾਰ ਦੋਸਤ ਬਣਾ ਲੈਂਦੇ ਹੈ ਕਿਆ ਧਨ ਕਰਕੇ ਉਹਦਾ ਸਾਰੇ ਆਦਰ ਕਰਦੇ ਹੈ ਅਗਰ ਬਗੈਰ ਸਵਾਰਥ ਤੋਂ ਕੋਈ ਆਦਰ ਕਰਨ ਵਾਲਾ ਹੈ ਤਾਂ ਉਹ ਸਤਿਗੁਰੂ ਹੈ ਸਾਧੂ ਸੰਤ ਮਹਾਤਮਾ ਹੈ
ਕਬੀਰ ਸਾਹਿਬ ਸੇਜ਼ ਦੈਟ ਦੋਜ਼ ਹੂ ਹੈਵ ਦ ਵੈਲਥ ਈਵਨ ਇਫ ਦੇ ਡੋਨਟ ਹੈਵ ਐਨੀ ਰਿਲੇਟਿਵਸ ਬਟ ਪੀਪਲ ਵਿਲ ਕਮ ਅਪ ਐਂਡ ਵਿਲ ਸੇ ਦੈਟ ਦੇ ਆਰ ਦ ਰਿਲੇਟਿਵਸ ਐਂਡ ਦੇ ਵਿਲ ਮੇਕ ਫਰੈਂਡਸ ਵਿਦ ਦੋਜ਼ ਹੂ ਹੈਵ ਦ ਵੈਲਥ because they love and respect him of because of their self because they are selfish if there is anyone in this world who loves us who respects us without having any the motive of selfishness it is the sadguru it is the master because he does not have any interest he only loves and respects us
main dasda hunna ke kamai wale sadhu de nigah de andar ik gareeb vi oh ja ameer vi oh ja aurat vi oh ji mard vi oh ja ਉਹਨਾਂ ਦੇ ਦਿਲ ਦੇ ਅੰਦਰ ਗਰੀਬ ਅਮੀਰ ਦੀ ਇੱਕੋ ਜਿਹੀ ਇੱਜ਼ਤ ਹੁੰਦੀ ਹੈ
ਫੋਰ ਅ ਪਰਫੈਕਟ ਸਾਧੂ ਬੋਥ ਦ ਰਿਚ ਐਂਡ ਪੂਅਰ ਪੀਪਲ ਆਰ ਅਲਾਈਕ ਫੋਰ ਹਿਮ ਦ ਮੈਨ ਐਂਡ ਵੁਮਨ ਆਰ ਅਲਾਈਕ ਫੋਰ ਹਿਮ ਦ ਪੂਅਰ ਐਂਡ ਰਿਚ ਆਰ ਅਲਾਈਕ ਫੋਰ ਹਿਮ ਦ ਯੰਗ ਐਂਡ ਓਲਡ ਆਰ ਅਲਾਈਕ ਦੇ ਹੈਵ ਦ ਸੇਮ ਲਵ ਐਂਡ ਰਿਸਪੈਕਟ ਫੋਰ ਐਵਰੀਵਨ
ਔਰ ਮੈਂ ਦੱਸਦਾ ਹੁੰਦਾ ਹੈ ਬਾਬਾ ਬਿਸ਼ਨ ਦਾਸ ਦੀ ਕਹਾਣੀ ਮੈਂ ਰੀ ਜੋ ਕਮਾਈ ਹੁੰਦੀ ਸੀਗੀ ਮੈਂ ਸਾਰੀ ਉਹਨਾਂ ਦੇ ਅੱਗੇ ਲਿਜਾ ਕੇ ਰੱਖ ਦਿੰਦਾ ਹੁੰਦਾ ਸੀਗਾ ਉਹਨਾਂ ਨੇ ਕਦੇ ਵੀ ਮੈਨੂੰ ਆਦਰ ਜਾਂ ਮਾਣ ਨਹੀਂ ਦਿੱਤਾ ਹੁੰਦਾ ਸੀਗਾ ਬਲਕਿ ਜਿੱਦੇ ਜ਼ਿਆਦਾ ਪੈਸੇ ਹੋਣੇ ਉਹਦੇ ਉਹਨਾਂ ਨੇ ਜ਼ਿਆਦਾ ਛਿੱਤਰ ਲਾਉਣੇ ਮੈਂ ਕਹਿੰਦਾ ਹੁੰਦਾ ਹੈ ਕਿ ਸੇਵਾ ਪਾ ਦੇਣੀ ਤਾਂ ਆਸਾਨ ਹੈ ਲੇਕਿਨ ਜੂਤ ਖਾਣੇ ਕਿੱਡੇ ਮੁਸ਼ਕਲ ਹੈ
ਆਈ ਹੈਵ ਟੋਲਡ ਯੂ ਦਿਸ ਸਟੋਰੀ ਅਬਾਊਟ ਬਿਸ਼ਨ ਦਾਸ ਵੈਨ ਆਈ ਯੂਜ਼ ਟੂ ਟੇਕ ਆਲ ਮਾਈ ਸੈਲਰੀ ਟੂ ਹਿਮ ਐਂਡ ਆਫਰ ਹਿਮ ਐਜ਼ ਅ ਸੇਵਾ ਹੀ ਹੈਡ ਨੈਵਰ ਗਿਵਨ ਮੀ ਐਨੀ ਰਿਸਪੈਕਟ ਔਰ ਐਨੀ ਐਪਰੀਸ਼ੀਏਸ਼ਨ ਔਰ ਐਨੀ ਆਨਰ ਟੂ ਮੀ ਈਵਨ ਆਫਟਰ ਟੇਕਿੰਗ ਆਲ ਦੈਟ ਮਨੀ He would always slap me, he would always give me beating. And I have always said that it is very easy to donate money to the master, but it is very difficult to get the beating after donating the money you have earned for your whole month.
Swarth ka sab koi saga sara hi jag jaan ਬਿਨ ਸਵਾਰਥ ਆਦਰ ਕਰੇ ਸੋਈ ਸੰਤ ਸੁਜਾਨ ਮਰ ਜਾਊਂ ਮਾਗੂੰ ਨਹੀਂ ਆਪਣੇ ਤਨ ਕੇ ਕਾਜ ਪਰਮਾਰਥ ਕੇ ਕਾਰਨੇ ਮੋਹੇ ਨਾ ਆਵੇ ਲਾਜ
ਕਬੀਰ ਸਾਹਿਬ ਕਹਿੰਦੇ ਜਾਨ ਨਿਕਲ ਜਾਵੇ ਕੋਈ ਦਰਦ ਨਹੀਂ ਅਫਸੋਸ ਨਹੀਂ ਲੇਕਿਨ ਕਿਸੇ ਅੱਗੇ ਇਸ ਤਰ੍ਹਾਂ ਹੱਥ ਨਹੀਂ ਪਸਾਰੂੰਗਾ ਲੇਕਿਨ ਪਰਮਾਰਥ ਵਾਸਤੇ ਮੈਨੂੰ ਲਾਜ ਨਹੀਂ ਕਿਉਂਕਿ ਅਗਰ ਕੋਈ ਅਮੀਰ ਆਦਮੀ ਸੰਗਤ ਵਾਸਤੇ ਕੋਈ ਉੱਦਮ ਕਰਕੇ ਪੈਸਾ ਖਰਚ ਕਰਦਾ ਹੈ ਉਸ ਦੇ ਵਿੱਚੋਂ ਬਹੁਤ ਸਾਰੇ ਗਰੀਬ ਆਦਮੀ ਫਾਇਦਾ ਉਠਾ ਲੈਂਦੇ ਹੈ ਤਾਂ ਸੰਤ ਇਸ ਦੇ ਵਿੱਚ ਕੋਈ ਲਾਜ ਨਹੀਂ ਸਮਝਦੇ ਗੇ
ਕਬੀਰ ਸੇਜ਼ ਦੈਟ ਇਫ ਆਈ ਹੈਵ ਟੂ ਡਾਈ ਆਊਟ ਆਫ ਹੰਗਰ ਨੋ ਪ੍ਰੋਬਲਮ ਇਫ ਆਈ ਲੂਜ਼ ਮਾਈ ਲਾਈਫ ਬਟ ਆਈ ਵਿਲ ਨੋਟ ਬੈਗ ਫੋਰ ਮਾਈ ਓਨ ਸੈਲਫ I would rather die than to ask for my own self. But for the sake of other people, I will not feel embarrassed, I will not feel ashamed. Because in the langar, the rich people give and it is distributed among many poor people. And for that, saints do not feel embarrassed to ask for the poor ones.
Mar jaun maangun nahi apne tan ke kaaj paramarth ke karne mohe na aave laaj jaan bujhe jad ho rahe bal taj nirbal hoi kahe kabir ta das ko ganj na sake koi.
Kabir sahib kehnde hai agar parmatma ne tuhanu अपना सारा बल बख्श दिता है, वह सारिया बरकत लेके थोड़े विच बैठ गया है, तुसी दुनिया के अंदर बहुत एक छोटे होकर जीवन बतीत कर रहे हो, उन्हां गुणा का इजहार नहीं कर रहे, दुनिया के अंदर नमैश नहीं ला रहे, तो कहन लगे कि इन्ना कुछ हुंदिया होया फिर भी तुसी निम्रता रखते हो, थोड़ा कोई ताकत पला नहीं पकड़ सकती, उस परमात्मा के बूहे के अंदर दाखिल होने रोक नहीं सकेगी। इस वास्ते सानू भी चाहिदा है अगर परमात्मा साढ़े ते मेहर करके उह साडे अंदर प्रगट हुंदा है या अपनी भगती दा सानू मौका बख्शदा है, सानू भी किसे दा बुरा नहीं सोचना चाहिदा, हर एक दे नाल प्यार करना चाहिदी है, निम्रता करनी चाहिदी है और हर एक नू अपने जैसा ही प्यार करना चाहिदा है जैसा कि असीं अपने नाल चाहुंदे हां।
Kabir Sahib said that if God has blessed you with all his strength, if he is sitting within you with all the prosperities, and if you are not exhibiting, if you are not showing the other people in this world the powers which you have acquired by the devotion of Lord, if you are living like a very small being in this world, and if you have developed that real humility in your within, then there is no power in this world which can stop you by going to the real home. If you have developed all these good qualities, if God has given you all his strength and all the prosperities, and if you still understand yourself as a small, very humble small beings in this world, you will definitely go back to the real home of God. So that is why if God has given us his strength, if God has given us a lot in this world, we should not understand ourselves as a superior to others. We should feel very humble. We should understand ourselves as the very small ones, very humble ones in this world. And we should love and respect the other people in the same way as we would like to be loved and respected by the other people.